ਅਨਯੋਗ ਸਤਸੰਗਤ ਜੀ, ਪਿਆਰ ਸਹਿਤ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਮਤਿ ਕਮਾਈ ਕਰਨ ਵਾਸਤੇ ਜੇ ਕੋਈ ਸਾਨੂੰ ਵੱਡਾ ਸਾਧਨ ਦੱਸਿਆ, ਕੋਈ ਯੁਕਤੀ ਦੱਸੀ, ਤੇ ਉਹ ਇਹ ਹੈ ਕਿ ਸੰਗਤ ਦੀ ਧੂੜ ਚੁੱਕ ਕੇ ਮਸਤਕ ਨੂੰ ਲਗਾਓ। ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਵੀ ਗਤ ਪਾਏ। ਗੁਰਸਿੱਖ ਕੀ ਨੇ ਤੇ ਚਰਨ ਧੂੜ ਕੀ ਹੈ, ਮਸਤਕ ਨੂੰ ਕਿਵੇਂ ਲਗਾਉਣੀ ਹੈ, ਇਹ ਕੁਛ ਵਿਚਾਰ ਅੱਜ ਮੈਂ ਆਪ ਜੀ ਦੇ ਸਾਹਮਣੇ ਰੱਖਣੇ। ਪਹਿਲੀ ਗੱਲ ਤੇ ਇਹ ਸਮਝ ਲੈਣੀ ਕਿ ਹਰ ਬੰਦੇ ਦੇ ਚਰਨ ਇੰਨੇ ਯੋਗ ਨਹੀਂ ਹੁੰਦੇ, ਇਤਨੇ ਕੀਮਤੀ ਨਹੀਂ ਹੁੰਦੇ ਹਰ ਮਨੁੱਖ ਦੇ ਚਰਨ, ਤੇ ਨਾ ਹਰ ਮਨੁੱਖ ਦੇ ਚਰਨਾਂ ਦੀ ਧੂੜ ਇਸ ਯੋਗ ਹੁੰਦੀ ਹੈ ਕਿ ਬੰਦਾ ਚੁੱਕ ਕੇ ਮੱਥੇ ਨੂੰ ਲਾਵੇ। ਇੱਕ ਬੰਦਾ ਅਵਗਣਾਂ ਨਾਲ ਭਰਪੂਰ ਪਾਪਾਂ ਦੀ ਦਲਦਲ ਵਿੱਚ ਫਸਿਆ ਹੋਇਆ, ਦਿਨ ਰਾਤ ਦੂਸਰਿਆਂ ਦਾ ਬੁਰਾ ਸੋਚਣ ਵਾਲਾ, ਐਸੇ ਬੰਦੇ ਦਾ ਤੇ ਪਰਛਾਵਾਂ ਵੀ ਪੈ ਜਾਏ ਤੇ ਬੰਦੇ ਦਾ ਮਨ ਪਰੇਸ਼ਾਨ ਹੋ ਜਾਏ। ਐਸੇ ਮਨੁੱਖ ਦੇ ਪਾਸ ਬੈਠਿਆਂ ਮਨ ਦੀ ਸ਼ਾਂਤੀ ਨਹੀਂ ਰਹਿਣੀ। ਭਾਈ ਸਾਹਿਬ ਜੀ ਕਹਿੰਦੇ ਨੇ, ਚਾਰ ਜੁੜ ਕੇ ਬੰਦੇ ਬੈਠ ਗਏ ਤੇ ਇਸ ਭੁਲੇਖੇ ਚ ਨਾ ਪੈ ਜਾਈ, ਤੇ ਨੇਕ ਇਕੱਠ ਹੋਵੇਗਾ ਪਹਿਲੋਂ ਜਾਣ ਤੋਂ ਪਹਿਲੋਂ, ਉੱਥੇ ਬੈਠਣ ਤੋਂ ਪਹਿਲੋਂ ਵੇਖ ਲੈ, ਪੁੱਛ ਲੈ, ਬੈਠੇ ਕਾਹਦੇ ਵਾਸਤੇ ਨੇ? ਇਹ ਰੱਬ ਦਾ ਨਾਂ ਧਿਆਨ ਵਾਸਤੇ ਬੈਠੇ ਨੇ ਕਿ ਜੂਆ ਖੇਡਣ ਵਾਸਤੇ ਬੈਠੇ ਨੇ? ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹ। ਜੁਆਰੀਆਂ ਦਾ ਵੀ ਇਕੱਠ ਹੁੰਦਾ, ਬੁਰਿਆਂ ਦਾ ਵੀ ਇਕੱਠ ਹੁੰਦਾ, ਉਹ ਵੀ ਇਕੱਠੇ ਹੋ ਕੇ ਬੈਠ ਜਾਂਦੇ ਨੇ। ਉਹਨਾਂ ਇਸੇ ਲਈ ਕਿਹਾ, ਆ ਹਜੂਮ ਮੈਂ ਵੱਧ ਕੇ ਸ਼ੈਤਾਨੀ ਬਾਵਦ, ਆਕ ਬਤ ਅਜ ਵਹਿ ਪਛੈ ਮਾਨੀ ਬਾਵਦ। ਕਹਿੰਦੇ ਨੇ ਬੁਰੇ ਇਕੱਠ ਵਿੱਚ, ਬੁਰੇ ਹਜੂਮ ਵਿੱਚ ਕਦੀ ਭੁੱਲ ਕੇ ਨਾ ਜਾਣ, ਜੇ ਜਾਏਗਾ ਤੇ ਤੇਰਾ ਮਨ ਪਰੇਸ਼ਾਨ ਹੋ ਜਾਏਗਾ। ਆਪ ਨੇ ਕਈ ਵਾਰ ਪ੍ਰਤੀਤ ਕੀਤਾ ਹੋਵੇਗਾ ਕਿ ਮਨ ਪਰੇਸ਼ਾਨ ਹੈ, ਪਰ ਅਚਾਨਕ ਕੋਈ ਗੁਰਮੁਖ ਮੱਥੇ ਲੱਗੇ, ਉਸਦੇ ਮਿਲਣ ਨਾਲ ਮਨ ਸ਼ਾਂਤ ਹੋ ਗਈ ਹੈ, ਮਨ ਦੀ ਪਰੇਸ਼ਾਨੀ ਸਾਰੀ ਮੁੱਕ ਗਈ। ਪਰ ਕਈ ਵਾਰ ਐਸਾ ਵੀ ਹੋਇਆ, ਬੜੀ ਸ਼ਾਂਤੀ 'ਚ ਬੈਠੇ, ਆਨੰਦ ਨਾਲ ਬੈਠੇ ਹੋ, ਆ ਗਿਆ ਕੋਈ ਪਰੇਸ਼ਾਨ ਬੰਦਾ, ਆਉਂਦਿਆਂ ਤੁਹਾਨੂੰ ਵੀ ਪਰੇਸ਼ਾਨੀ ਮਿਲ ਗਈ। ਇਹ ਦੂਸਰੇ ਦਾ ਪ੍ਰਭਾਵ ਮਨ 'ਤੇ ਪੈਂਦਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਿੱਥੇ ਜਿੱਥੇ ਗਏ, ਸੁੱਕੇ ਰੁੱਖ ਵੀ ਹਰੇ ਹੋ ਗਏ ਔਰ ਸੁੱਕੇ ਮਨੁੱਖ ਵੀ ਹਰੇ ਹੋ ਗਏ। ਇਸੇ ਵਾਸਤੇ ਬਾਣੀ ਵਿੱਚ ਕਿਹਾ, ਹਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਹੇ ਜੰਤ ਪਏ ਹਰਿਆਵਲੇ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਗੁਰੂ ਦੇ ਦਰਸ਼ਨਾਂ ਵਿੱਚ ਇਹ ਬਰਕਤ ਹੈ ਕਿ ਮਨ ਨੂੰ ਸ਼ਾਂਤੀ ਆਉਂਦੀ, ਸੁੱਕਾ ਮਨ ਹਰਿਆ ਹੁੰਦਾ। ਸਿੱਖਾਂ ਦੇ ਦਰਸ਼ਨਾਂ ਵਿੱਚ ਵੀ ਇਹ ਬਰਕਤ ਹੈ। ਜੋ ਗੁਰੂ ਵਿੱਚ ਸ਼ਕਤੀ ਹੈ, ਉਹਨਾਂ ਸੰਗਤ ਵਿੱਚ ਟਿਕਾਈ, ਗੁਰਸਿੱਖਾਂ ਨੂੰ ਦਿੱਤੀ। ਬਾਪ ਦਾ ਸੁਭਾਅ, ਬਾਪ ਦੇ ਸਰੀਰ ਦੇ ਅੰਸ਼ ਵੀ ਪੁੱਤਰ ਵਿੱਚ ਮਿਲ ਜਾਂਦੇ ਆ। ਇਸੇ ਤਰ੍ਹਾਂ ਗੁਰੂ ਦਾ ਉਪਦੇਸ਼, ਗੁਰੂ ਦੀ ਕਰਨੀ, ਗੁਰੂ ਦੇ ਸ਼ੁਭ ਗੁਣ ਉਸਦੇ ਪੁੱਤਰਾਂ ਸਿੱਖਾਂ ਵਿੱਚੋਂ ਮਿਲਦੇ ਨੇ। ਸੰਗਤ ਦੀ ਚਰਨ ਧੂੜ ਮਸਤਕ ਨੂੰ ਲਗਾਉਣੀ ਹੈ। ਬਾਣੀ ਵਿੱਚ ਬਹੁਤ ਸਾਰੇ ਐਸੇ ਪ੍ਰਮਾਣ ਨੇ। ਸਾਹਿਬ ਜੀ ਕਹਿੰਦੇ ਨੇ, ਇੱਕ ਦਾਨ ਮੇਰਾ ਵੀ ਹੈ, ਮੈਂ ਦਾਨ ਮੰਗਦਾ। ਉਹਨਾਂ ਆਪਣੇ ਆਪ ਨੂੰ ਰੱਬ ਦਾ ਭਿਖਾਰੀ ਕੇ, ਭਿਖਾਰੀ ਸ਼ਬਦ ਜਦੋਂ ਸਾਡੇ ਸਾਹਮਣੇ ਆਉਂਦਾ ਤੇ ਭਿਖਾਰੀ ਵਾਸਤੇ ਸਾਡੇ ਮਨ ਵਿੱਚ ਕੋਈ ਸਤਿਕਾਰ ਵਾਲੀ ਗੱਲ ਨਹੀਂ, ਕੋਈ ਸ਼ੁਭ ਕਾਮਨਾ ਨਹੀਂ। ਅਸੀਂ ਸਮਝਦੇ ਹਾਂ ਭਿਖਾਰੀ ਬੜਾ ਜ਼ਲੀਲ ਹੈ। ਜਿਸ ਦੇਸ਼ ਵਿੱਚ ਭਿਖਾਰੀ ਜ਼ਿਆਦਾ ਹੋਣ, ਬਾਕੀ ਦੇਸ਼ਾਂ ਵਿੱਚ ਉਸਦੀ ਕੋਈ ਇੱਜ਼ਤ ਨਹੀਂ ਰਹਿੰਦੀ। ਇੱਥੇ ਭਿਖਿਆ ਮੰਗਣ ਵਾਲੇ ਲੋਕ ਹਨ। ਫਰਕ ਇਤਨਾ ਹੈ ਕਿ ਜਿਹੜਾ ਬੰਦੇ ਦਾ ਭਿਖਾਰੀ ਬਣ ਗਿਆ, ਜ਼ਲੀਲ ਮੰਗਤਾ ਬਣ ਗਿਆ, ਪਰ ਜਿਹੜਾ ਰੱਬ ਦਾ ਭਿਖਾਰੀ ਬਣ ਗਿਆ, ਰਾਜੇ ਮਹਾਰਾਜੇ ਵੀ ਆ ਕੇ ਉਸਦੇ ਚਰਨਾਂ ਤੇ ਡਿੱਗ ਪਏ। ਰੱਬ ਦਾ ਭਿਖਾਰੀ ਭਗਤ ਹਮੇਸ਼ਾ ਰੱਬ ਦਾ ਜਾਚਕ ਰਹਿੰਦਾ। ਇੱਕ ਵਾਰ ਭਾਈ ਮਰਦਾਨੇ ਨੇ ਕਹਿ ਦਿੱਤਾ, ਪਾਤਸ਼ਾਹ ਜੀ ਮੈਂ ਤੁਹਾਡਾ ਡੂਮ ਤੇ ਤੁਸੀਂ ਰੱਬ ਦੇ ਡੂਮ। ਸਾਹਿਬ ਕਹਿੰਦੇ ਨੇ, ਨਹੀਂ, ਮੈਂ ਰੱਬ ਦਾ ਡੂਮ ਏ ਤੇ ਠੀਕ ਹੈ, ਤੂੰ ਵੀ ਰੱਬ ਦਾ ਡੂਮ, ਅਸੀਂ ਦੋਵੇਂ ਨੰਕਾਰ ਦੇ ਢਾਡੀ। ਢਾਡੀ ਆਖਣ ਵਿੱਚ ਗੁਰੂ ਨਾਨਕ ਦੇਵ ਨੂੰ ਬੜਾ ਸਵਾਦ ਆਇਆ। ਉਹ ਕਹਿੰਦੇ ਨੇ ਹੋ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ। ਹਮ ਢਾਡੀ ਹਰ ਪ੍ਰਭ ਖਸਮ ਕੇ ਨਿਤ ਗਾਵੇ ਹਰ ਗੁਣ ਸ਼ੰਤਾ। ਢਾਡੀ ਆਪਣੇ ਆਪ ਨੂੰ ਕਹਿੰਦੇ ਨੇ ਨੰਕਾਰ ਦੇ ਢਾਡੀ, ਕਿਤੇ ਕਹਿ ਦਿੰਦੇ ਨੇ ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹੋ ਤੈ ਪੈ ਮੰਗੋ ਦੇਹੋ ਆਪਣਾ ਨਾਮ। ਤੁਸੀਂ ਮੇਰੇ ਜਜਮਾਨ ਹੋ, ਮੈਂ ਤੁਹਾਡਾ ਜਾਚਕ ਹਾਂ, ਤੇ ਦੱਖਣਾ ਮੈਨੂੰ ਕੀ ਦਿਓ ਆਪਣੇ ਨਾਮ ਦੀ। ਹੋਰ ਬੇਅੰਤ ਪੰਕਤੀਆਂ ਹਨ। ਹਮ ਭੇਖਕ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ, ਹੋ ਦਿਆਲ ਨਾਮ ਦੇ ਹੋ ਮੰਗਤ ਜਨ ਕਾ ਸਦਾ ਰਹੋ ਰੰਗ ਰਾਤਾ। ਇੱਕ ਸ਼ਬਦ ਵਿੱਚ ਕਹਿੰਦੇ ਨੇ ਮੰਗੋ ਦਾਨ ਠਾਕੁਰ ਨਾਮ, ਅਵਰ ਕਛੂ ਮੇਰੇ ਸੰਗ ਨਾ ਚਾਲੇ ਮਿਲੇ ਕਿਰਪਾ ਗੁਣ ਗਾਮ। ਇੱਕ ਸ਼ਬਦ ਵਿੱਚ ਫਰਮਾਉਂਦੇ ਨੇ ਕਿ ਮਨੁੱਖ ਕੋਲੋਂ ਮੰਗਿਆ ਥਕੇਵਾਂ ਮਿਲਦਾ, ਪਰ ਰੱਬ ਕੋਲੋਂ ਮੰਗਿਆ ਮੋਖ ਮਿਲਦਾ। ਮੰਗੋ ਰਾਮ ਤੇ ਸਭ ਥੋਕ, ਮਾਨਖ ਕੋ ਜਾਚਤ ਸ਼੍ਰਮ ਪਾਈਐ। ਸ਼੍ਰਮ ਦਾ ਅਰਥ ਹੁੰਦਾ ਥਕਾਵਟ ਥਕੇਵਾਂ। ਮਾਨਖ ਕੋ ਜਾਚਤ ਸ਼੍ਰਮ ਪਾਈਐ, ਪ੍ਰਭ ਕੈ ਸਿਮਰਨ ਮੋਖ, ਪ੍ਰਭੂ ਨੂੰ ਯਾਦ ਕੀਤਿਆਂ ਮੋਖ ਮਿਲਦਾ। ਜੇ ਰੱਬ ਦੇ ਜਾਚਕ ਬਣ ਜਾਈਏ ਤੇ ਉਹ ਨਾਮ ਦਾਨ ਦਿੰਦਾ। ਮਨੁੱਖ ਦੀ ਦਿੱਤੀ ਹੋਈ ਦਾਤ ਨਖੁੱਟ ਜਾਂਦੀ ਹੈ, ਮੁੱਕ ਜਾਂਦੀ ਹੈ, ਸਾਥ ਨਹੀਂ ਸਦਾ ਦਿੰਦੀ। ਆਪਨੇ ਕਦੀ ਧਿਆਨ ਕੀਤਾ ਹੋਵੇਗਾ, ਜਦੋਂ ਮਨੁੱਖ ਮੰਗਦਾ ਹੈ ਤੇ ਫਿਰ ਥੋੜਾ ਨਹੀਂ ਮੰਗਦਾ, ਇਹ ਲੱਖ ਮੰਗੇਗਾ, ਕਰੋੜ ਮੰਗੇਗਾ, ਅੱਗੇ ਹੀ ਅੱਗੇ ਵੱਧਦਾ ਜਾਏਗਾ। ਪਰ ਜਦੋਂ ਦੇਣ ਲੱਗੇ ਆ ਫਿਰ ਕੌਡੀ ਕੌਡੀ ਕਰਕੇ। ਪਤਾ ਕਾਰਨ ਕੀ ਹੈ? ਇਹਦਾ ਇੱਕ ਵਿਗਿਆਨ ਹੈ, ਮਗਰ ਉਹ ਸੋਚਣਾ। ਇਹ ਸਮਝਦਾ ਜੇ ਮੈਂ ਦਿੰਦਾ ਗਿਆ ਤੇ ਜੋ ਪਾਸ ਹੈ ਮੁੱਕ ਜਾਏਗਾ। ਬਿਲਕੁਲ ਠੀਕ ਹੈ, ਜੋ ਮਨੁੱਖ ਦੇ ਪਾਸ ਹੈ ਮੁੱਕ ਸਕਦਾ ਵੰਡਦਾ ਗਿਆ ਤੇ। ਪਰ ਭਗਤਾਂ ਨੇ ਜਦੋਂ ਨਾਮ ਮੰਗਿਆ ਬਹੁਤ ਥੋੜਾ, ਕਹਿੰਦੇ ਨੇ ਇੱਕ ਕਿਣਕਾ ਹੀ ਬਹੁਤ ਹੈ, ਬਹੁਤਾ ਜ਼ਿਆਦਾ ਕੀ ਕਰਨਾ। ਕਿਣਕਾ ਏਕ ਜਿਸ ਜੀਵ ਬਸਾਵੈ, ਤਾਂ ਕੀ ਮਹਿਮਾ ਗਣੀ ਨਾ ਆਵੈ। ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾ ਮੁਆ। ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੈ, ਫਿਰ ਲੇਖਾ ਮੂਲ ਨਾ ਲਾਇਆ। ਇੱਕ ਬੂੰਦ ਹੀ ਕਾਫੀ, ਧਨ ਦਾ ਅੰਬਾਰ ਵੀ ਲੱਗਾ ਹੋਵੇ ਉਹਨੇ ਮੁੱਕ ਜਾਣਾ, ਪਰ ਅੰਮ੍ਰਿਤ ਦੀ ਬੂੰਦ ਨੇ ਵੱਧਦੇ ਹੀ ਜਾਣਾ, ਇਸ ਨੇ ਮੁੱਕਣਾ ਕੋਈ ਨਹੀਂ। ਅੰਮ੍ਰਿਤ ਦੀ ਬੂੰਦ ਤੇ ਅੰਮ੍ਰਿਤ ਦਾ ਸਰੋਵਰ ਹੈ, ਨਾਮ ਦਾ ਕਿਣਕਾ ਤੇ ਨਾਮ ਦਾ ਪਹਾੜ ਹੈ। ਇਸੇ ਵਾਸਤੇ ਸਾਹਿਬ ਜੀ ਕਹਿੰਦੇ ਨੇ ਰੱਬ ਦੇ ਜਾਚਕ ਬਣ ਕੇ ਰਹਿਣਾ। ਕਹਿੰਦੇ ਨੇ ਜਿਹੜੇ ਨੰਕਾਰ ਦੇ ਜਾਚਕ ਬਣੇ ਨੇ, ਜਿਨ੍ਹਾਂ ਨੇ ਉਸ ਨੂੰ ਮੰਗਿਆ, ਮੈਂ ਉਹਨਾਂ ਨੂੰ ਅੱਗੋਂ ਮੰਗ ਲੈਂਦਾ। ਗੁਰਸਿੱਖਾਂ ਦੀ ਝੋਲੀ ਵਿੱਚ ਦਾਤ ਪਈ ਹੈ ਭਰਪੂਰ ਨੇ, ਤੇ ਜਿਹੜੇ ਭਰਪੂਰ ਨੇ ਮੈਂ ਉਹਨਾਂ ਦੇ ਕੋਲ ਬੈਠਾ, ਉਹਨਾਂ ਦੀ ਚਰਨ ਧੂੜ ਮੰਗਾ। ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਐ। ਕੂੜਾ ਲਾਲਚ ਛੱਡੀਐ, ਹੋਏ ਇੱਕ ਮਨ ਅਲਖ ਤੇ ਆਈਐ। ਫਲ ਤੇ ਵੇਹੋ ਪਾਈਐ, ਜੇ ਵੇਹੀ ਕਾਰ ਕਮਾਈਐ। ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿੰਨਾਂ ਦੀ ਪਾਈਐ। ਇਹ ਧੂੜ ਸੌਖੀ ਨਹੀਂ ਮਿਲਦੀ, ਐਵੇਂ ਨਹੀਂ ਮਿਲ ਜਾਂਦੀ। ਨੰਕਾਰ ਦੀ ਮਿਹਰ ਹੋਵੇ ਤੇ ਤਾਂ ਧੂੜ ਮਿਲਦੀ ਹੈ। ਗੁਰੂ ਦੀ ਧੂੜ ਨਾਲ, ਸਿੱਖਾਂ ਦੀ ਧੂੜ ਨਾਲ ਕੀ ਮਿਲਦਾ? ਗੁਰ ਇਤਿਹਾਸ ਦੇ ਕੁਛ ਪੰਨੇ ਤੁਹਾਡੇ ਸਾਹਮਣੇ ਰੱਖਾਂ। ਪੀਰ ਬੁੱਧੂ ਸ਼ਾਹ ਦੇ ਰਖਵਾਏ ਹੋਏ 400 ਪਠਾਨ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਗਦਾਰੀ ਕਰਕੇ ਚਲੇ ਗਏ ਤੇ ਬੜੇ ਔਖੇ ਵੇਲੇ ਸਾਥ ਉਹਨਾਂ ਛੱਡੇ, ਜਦੋਂ ਕਿ ਪਹਾੜੀ ਰਾਜੇ ਹਮਲਾ ਕਰਕੇ ਆ ਰਹੇ ਸਨ। ਇਹਨਾਂ ਨੇ ਉਹਨਾਂ ਨਾਲ ਤੈਅ ਕਰ ਲਿਆ ਕਿ ਗੁਰੂ ਕੇ ਡੇਰੇ ਦੀ ਲੁੱਟ ਸਾਰੀ ਸਾਨੂੰ ਦੇ ਦੇਣੀ, ਅਸੀਂ ਤੁਹਾਡੇ ਨਾਲ। ਔਰ ਇਹ ਸੰਧੀ ਹੋ ਗਈ। ਪਰ ਕਾਲੇ ਖਾਂ 100 ਸਿਪਾਹੀਆਂ ਸਮੇਤ ਰਹਿ ਪਏ, ਪਰ ਉਧਰ ਤੇ ਫੌਜਾਂ ਦਾ ਕਟਕ ਆ ਰਿਹਾ। ਇਸ ਵੇਲੇ ਪੀਰ ਬੁੱਧੂ ਸ਼ਾਹ ਨੂੰ ਜਾ ਕੇ ਦੱਸਿਆ ਕਿਸੇ ਨੇ ਪਠਾਨ ਗਦਾਰੀ ਕਰ ਗਏ ਤੇ ਜੰਗ ਸਿਰ ਤੇ ਆ ਗਈ। 700 ਮੁਰੀਦ ਇਸ ਨੇ ਆਪਣਾ ਨਾਲ ਲਏ। ਇਹ ਭੁਗਾਣੀ ਦਾ ਯੁੱਧ ਜਿਹੜਾ, ਇਹਨੂੰ ਧਿਆਨ ਨਾਲ ਪੜੋਗੇ ਨਾ, ਇਹ ਧਰਤੀ ਐਸੀ ਹੈ ਜਿਸ ਥਾਂ ਤੇ ਸ਼ੌਕ ਨਾਲ ਲੋਕੀ ਸਾਂਝਾ ਖੂਨ ਰੋੜਨ ਵਾਸਤੇ ਗਏ ਨੇ। ਇੱਕ ਵਿਦਵਾਨ ਦਾ ਕਥਨ ਹੈ ਕਿ ਜਲਿਆਂ ਵਾਲੇ ਬਾਗ ਵਿੱਚ ਵੀ ਸਾਂਝਾ ਖੂਨ ਰੁੜਿਆ, ਲੇਕਿਨ ਉਹ ਕਹਿੰਦੇ ਨੇ ਉੱਥੇ ਰੋੜਨ ਨਹੀਂ ਸਨ ਗਏ, ਨਹੀਂ ਸੀ ਪਤਾ ਉੱਥੇ ਕੀ ਹੋਣਾ। ਅਵੀ ਸ਼ਹੀਦ ਹੋ ਗਏ, ਦੋ ਪੁੱਤਰ ਸ਼ਹੀਦ ਕਰਾ ਕੇ, ਭਰਾ ਸ਼ਹੀਦ ਕਰਵਾ ਕੇ, ਮੱਥੇ ਵੱਟ ਨਹੀਂ ਪਾਏ। ਅੰਮ੍ਰਿਤ ਵੇਲਾ ਹੋਇਆ, ਜੰਗ ਪਹਿਲੇ ਦਿਨ ਜਿੱਤੀ ਗਈ ਸੀ। ਦੂਸਰੇ ਦਿਨ ਅੰਮ੍ਰਿਤ ਵੇਲੇ ਗੁਰੂ ਕਲਗੀਧਰ ਜੀ ਨੇ ਇਸ਼ਨਾਨ ਕੀਤਾ।
ਕੇਸ ਹਰੇ ਕਰ ਰਹੇ ਨੇ ਉਹ ਨੂਰਾਨੀ ਚਿਹਰਾ ਇੱਕ ਸੂਰਜ ਅਰਸ਼ਾਂ ਵਿੱਚੋਂ ਚੜ੍ਹੇ ਆ ਪਰ ਇੱਕ ਗੁਰੂ ਸੂਰਜ ਸਾਹਮਣੇ ਬੈਠੇ ਹੋਏ। ਉਹ ਸੂਰਜ ਦੀਆਂ ਕਿਰਨਾਂ ਇਸ ਦਿਲਾਂ ਨੂੰ ਨੂਰ ਕਰਨ ਵਾਲੇ ਸੂਰਜ ਦੇ ਸਾਹਮਣੇ ਆਈਆਂ। ਇਹਨਾਂ ਸੁੰਦਰ ਕੇਸਾਂ ਵਿੱਚੋਂ ਮੋਤੀ ਬਣ ਬਣ ਕੇ ਪਾਣੀ ਥੱਲੇ ਡਿੱਗਣਾ ਸ਼ੁਰੂ ਹੋਇਆ। ਇਸ ਸਮੇਂ ਤੇ ਪੀਰ ਬੁੱਧੂ ਸ਼ਾਹ ਆਸਲ ਹੋਤਾ ਨਮਸਕਾਰ ਕੀਤੀ। ਸਾਹਿਬ ਕਹਿੰਦੇ ਨੇ ਪੀਰ ਜੀ ਅਫਸੋਸ ਹੈ ਤੁਹਾਡੇ ਬੱਚੇ ਸ਼ਹੀਦ ਹੋ ਗਏ। ਕਹਿਣ ਲੱਗਾ ਅਫਸੋਸ ਕਾਹਦਾ ਸਫਲ ਹੋ ਗਿਆ। ਉਹ ਤੇ ਸਫਲ ਹੋਏ ਨੇ ਪ੍ਰਵਾਨ ਹੋਏ ਨੇ ਮੈਨੂੰ ਕੋਈ ਅਫਸੋਸ ਨਹੀਂ। ਧੰਨ ਭਾਗ ਨੇ ਕਿ ਮੈਂ ਕਸਵੱਟੀ ਤੇ ਪੂਰਾ ਉਤਰੀ ਹਾਂ। ਸਾਹਿਬਾਂ ਨੇ ਦਸਤਾਰਾ ਦੇ ਦਿੱਤਾ ਇੱਕ ਪੁਸ਼ਾਕਾ ਦੇ ਦਿੱਤਾ ਇੱਕ ਕਟਾਰ ਦੇ ਦਿੱਤੀ ਹੁਕਮਨਾਮਾ ਦੇ ਦਿੱਤਾ। ਇਹ ਜਦੋਂ ਦਿੱਤਾ ਸਭ ਕੁਛ ਕਹਿੰਦੇ ਨੇ ਕਹਿਣ ਲੱਗੇ ਕੁਛ ਹੋਰ ਕਹਿਣ ਲੱਗਾ ਇੱਕ ਦਾਤ ਮੈਂ ਆਪ ਮੰਗ ਕੇ ਲੈਣੀ। ਤੁਹਾਡਾ ਕੰਘਾ ਜਿਸ ਵਿੱਚ ਕੁਝ ਕੇਸ ਨੇ ਇਸੇ ਤਰ੍ਹਾਂ ਹੀ ਇਹ ਬਖਸ਼ਿਸ਼ ਕਰਦੀ। ਭਾਈ ਨੰਦ ਲਾਲ ਨੂੰ ਪਤਾ ਹੈ ਕਿ ਗੁਰੂ ਪਾਤਸ਼ਾਹ ਦੇ ਕੇਸ ਕੀ ਕੀਮਤ ਰੱਖਦੇ ਨੇ। ਉਹ ਕਹਿੰਦੇ ਨੇ ਦੀਨ ਦੁਨੀਆ ਦਰ ਕਮੰਦੇ ਆ ਪਰੀ ਰੁਖ ਸਾਰੇ ਮਾਂ ਹਰ ਦੋ ਆਲਮ ਕੀਮਤੇ ਯਕ ਤਾਰ ਮੂਹੇ ਯਾਰੇ ਮਾਂ। ਕੇਸਾਂ ਵਾਲਾ ਕੰਘਾ ਲੈ ਲਿਆ ਤੇ ਕਹਿਣ ਲੱਗਾ ਨਸੀਰਾਂ ਵਾਸਤੇ ਵੀ ਕੁਛ ਲੈ ਜਾਵਾਂ। ਕੀ ਚਾਹੀਦਾ ਦੱਸੋ। ਕਹਿਣ ਲੱਗਾ ਹੁਣ ਚਾਹੀਦੀ ਹੈ ਤੁਹਾਡੀ ਚਰਨ ਧੂੜ। ਜਿੱਥੇ ਚਰਨ ਟਿਕਾਏ ਨੇ ਇੱਥੋਂ ਧੂੜ ਲੈ ਲੈਣਗੇ। ਉਹਨੂੰ ਸਬਰ ਤਾਂ ਆਵੇਗਾ ਪੁੱਤਰਾਂ ਦੀ ਸ਼ਹੀਦੀ ਸੁਣੀ ਕਿਤੇ ਘਬਰਾ ਨਾ ਜਾਏ। ਉਸ ਤੇ ਮਸਤਕ ਤੇ ਧੂੜ ਲਾਵਾਂਗਾ ਸਬਰ ਆਵੇਗਾ। ਕਹਿੰਦੇ ਨੇ ਐਸਾ ਹੀ ਹੋਇਆ ਚਰਨ ਧੂੜ ਲਈ। ਜਦੋਂ ਪੁੱਛਿਆ ਨਸੀਰਾਂ ਨੇ ਘਰ ਜਾਂਦਿਆਂ ਮੇਰੇ ਬੱਚੇ ਕਹਿਣ ਲੱਗੇ ਆ ਵਿਖਾਵਾਂ। ਚਰਨ ਧੂੜ ਮਸਤਕ ਤੇ ਲਗਾਈ ਤੇ ਕਹਿਣ ਲੱਗੀ ਨੰਕਾਰ ਤੇਰੀ ਰਜ਼ਾ ਵਿੱਚ ਮੈਂ ਰਾਜੀ। ਬੜੇ ਚੰਗੇ ਟਿਕਾਣੇ ਪਹੁੰਚੇ ਉਸ ਥਾਂ ਤੇ ਜਾ ਪਹੁੰਚੇ ਜਿੱਥੇ ਵੱਡੇ ਵੱਡੇ ਮਹਾਂਪੁਰਸ਼ ਬੜੀ ਕਰਨੀ ਨਾਲ ਕਮਾਈ ਨਾਲ ਜਾ ਕੇ ਪਹੁੰਚਦੇ ਨੇ। ਗੁਰੂ ਦੀ ਚਰਨ ਧੂੜ ਵਿੱਚ ਇਹ ਬਰਕਤ ਹੈ। ਸਿੱਖਾਂ ਦੀ ਚਰਨ ਧੂੜ ਵਿੱਚ ਕੀ ਹੈ? ਭਾਈ ਨੰਦ ਲਾਲ ਜੀ ਕਹਿੰਦੇ ਨੇ ਮੁਸ਼ਤੇ ਖਾਕੇ ਦਰਗੇ ਓ ਕੀਮੀਆਂ ਘਰ ਮੇਂ ਕੁਨਦ ਹਰ ਗਦਾਰਾ ਬਾਦਸ਼ਾਹੇ ਹਫਤੋ ਕਿਸਵਰ ਮੇਂ ਕੁਨਦ। ਹੇ ਪਾਤਸ਼ਾਹ ਜਿੱਥੋਂ ਤੁਹਾਡੇ ਸਿੱਖ ਲੰਘਦੇ ਨੇ ਤੁਹਾਡੇ ਦਰ ਨੂੰ ਉਸ ਥਾਂ ਦੀ ਚਰਨ ਧੂੜ ਮਿਲ ਜਾਏ ਇੱਕ ਮੁੱਠ ਖਾਕ ਦੀ ਮਿਲ ਜਾਏ ਤੇ ਮੈਂ ਸਮਝਦਾ ਸੱਤਾਂ ਵਲੈਤਾਂ ਦੀ ਬਾਦਸ਼ਾਹੀ ਮਿਲ ਗਈ। ਇਸ ਚਰਨ ਧੂੜ ਵਿੱਚ ਇੰਨੀ ਬਰਕਤ ਹੈ। ਪਰ ਜਿਸ ਸਿੱਖ ਦੀ ਚਰਨ ਧੂੜ ਦੀ ਗੱਲ ਕੀਤੀ ਉਹ ਸਿੱਖ ਕੈਸਾ ਚਾਹੀਦਾ? ਗੌੜੀ ਰਾਗ ਵਿੱਚ ਧੰਨ ਗੁਰੂ ਰਾਮਦਾਸ ਦੀ ਉਚਾਰਨ ਕੀਤੀ ਹੋਈ ਵਾਰ ਹੈ, ਗੌੜੀ ਕੀ ਵਾਰ ਮਹਿਲਾ ਚੌਥਾ। ਉਸ ਵਿੱਚ ਇੱਕ ਸਲੋਕ ਵਿੱਚ ਸਿੱਖ ਦਾ ਕਰੈਕਟਰ ਸਿੱਖ ਦਾ ਨਿਤ ਕਰਮ ਸਾਹਿਬਾਂ ਨੇ ਲਿਖਿਆ। ਕਹਿੰਦੇ ਨੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉਠ ਹਰ ਨਾਮ ਤੇ ਆਵੈ। ਜੋ ਗੁਰੂ ਦਾ ਸਤਿਗੁਰੂ ਦਾ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਕਹਿੰਦਾ ਮੈਂ ਗੁਰੂ ਕਾ ਸਿੱਖ ਹਾਂ ਕਹਿਣ ਨਾਲ ਤੇ ਗੱਲ ਨਹੀਂ ਨਾ ਬਣ ਗਈ, ਉਹ ਕਰੇ ਕੀ? ਕਹਿੰਦੇ ਨੇ ਸਵੇਰੇ ਉੱਠੇ ਤੇ ਉੱਠ ਕੇ ਹਰੀ ਦਾ ਨਾਮ ਤੇ ਆਵੈ। ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਸਵੇਰੇ ਉੱਠ ਕੇ ਉਦਮ ਨਾਲ ਉੱਠੇ ਪ੍ਰਭਾਤ ਵੇਲੇ ਉੱਠੇ। ਕਹਿੰਦੇ ਨੇ ਇਸ਼ਨਾਨ ਕਰੇ ਪਹਿਲਾਂ ਤਨ ਦਾ ਇੱਕ ਇਸ਼ਨਾਨ ਹੋ ਗਿਆ ਫਿਰ ਅੰਮ੍ਰਿਤ ਦੇ ਸਰੋਵਰ ਵਿੱਚ ਵੀ ਇਸ਼ਨਾਨ ਕਰਨ। ਕੋਈ ਸੱਜਣਾ ਦਾ ਇਹ ਕਿੰਤੂ ਹੈ ਕਿ ਸਿੱਖ ਅੰਮ੍ਰਿਤ ਵੇਲੇ ਬੈਠਾ ਹੋਇਆ ਜਿਹੜਾ ਦੂਰ ਬੈਠਾ ਕਿਵੇਂ ਅੰਮ੍ਰਿਤਸਰ ਜਾ ਕੇ ਨਹਾ ਕੇ ਆਵੇ? ਪਹਿਲੀ ਗੱਲ ਤੇ ਇਹ ਸਮਝ ਲੈਣੀ ਕਿ ਉਸ ਅੰਮ੍ਰਿਤਸਰ ਦੀ ਵੀ ਬਹੁਤ ਵੱਡੀ ਮਹਾਨਤਾ। ਸਿੱਖੀ ਤੇ ਅੰਮ੍ਰਿਤਸਰ ਆਪਸ ਵਿੱਚ ਟੁੱਟ ਨਹੀਂ ਸਕਦੇ। ਜੇ ਟੁੱਟ ਗਏ ਤੇ ਆਪਣੀ ਜਥੇਬੰਦੀ ਤੋਂ ਦੂਰ ਹੋ ਜਾਵਾਂਗੇ। ਉਸ ਅੰਮ੍ਰਿਤਸਰ ਦਾ ਨਾਂ ਨਿਤ ਅਰਦਾਸ ਵਿੱਚ ਲੈਂਦੇ ਹਾਂ ਕਿ ਸਿੱਖਾਂ ਨੂੰ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਦੀ ਦਾਤ ਬਖਸ਼ੋ ਪਾਤਸ਼ਾਹ। ਬਹੁਤ ਮਹਾਨਤਾ ਹੈ ਉਸ ਪਾਵਨ ਅਸਥਾਨ ਦੀ। ਸਿੱਖਾਂ ਨੇ ਆਪਣਾ ਖੂਨ ਰੋੜ ਕੇ ਵੀ ਉਸ ਥਾਂ ਦੀ ਪਵਿੱਤਰਤਾ ਕਾਇਮ ਰੱਖੀ। ਬਹੁਤ ਮਹਾਨਤਾ ਹੈ ਉਸ ਅਸਥਾਨ ਦੀ। ਬਾਬਾ ਬੁੱਢਾ ਜੀ ਨੇ ਉੱਥੇ ਬੈਠ ਕੇ ਸੇਵਾ ਕਰਵਾਈ। ਗੁਰੂ ਅਰਜਨ ਦੇਵ ਖੁਦ ਉੱਥੇ ਬੈਠ ਕੇ ਕੀਰਤਨ ਕਰਦੇ ਰਹੇ। ਉਸ ਪਾਵਨ ਅਸਥਾਨ ਤੇ ਜੋ ਜੋ ਹੋਇਆ ਇਤਿਹਾਸ ਪੜ੍ਹੀਏ ਸਿੱਖ ਕੌਮ ਦਾ ਬਹੁਤ ਵੱਡਾ ਇਤਿਹਾਸ ਅੰਮ੍ਰਿਤਸਰ ਨਾਲ ਜੁੜਿਆ ਪਏ। ਜਦੋਂ ਅਹਿਮਦ ਸ਼ਾਹ ਅਬਦਾਲੀ ਹਰਿਮੰਦਰ ਸਾਹਿਬ ਦੀਆਂ ਨੀਹਾਂ 'ਚ ਬਰੂਦ ਭਰ ਕੇ ਉਡਾਉਣ ਲੱਗਾ ਤੇ ਇੱਕ ਗੱਲ ਉਹਨੇ ਕਹੀ ਕਹਿਣ ਲੱਗਾ ਮੈਂ ਇਹ ਸਿੱਖਾਂ ਦੇ ਜੀਵਨ ਦੇ ਸੋਮੇ ਨੂੰ ਬੰਦ ਕਰ ਦਿਆਂਗਾ। ਉਹਨੂੰ ਕੌਣ ਸਮਝਾਵੇ ਕਿ ਰਾਜਿਆਂ ਦੀਆਂ ਰੱਖੀਆਂ ਨੀਹਾਂ ਤੇ ਫਕੀਰ ਉਖਾੜ ਕੇ ਸੁੱਟ ਦਿੰਦੇ, ਪਰ ਫਕੀਰਾਂ ਦੀਆਂ ਨੀਹਾਂ ਰਾਜਿਆਂ ਕੋਲੋਂ ਕਦੀ ਨਹੀਂ ਉਦੇੜੀਆਂ ਗਈਆਂ। ਇਸ ਮੰਦਰ ਦੀ ਨੀਂਹ ਰਖਾਉਣ ਵਾਲੇ ਧੰਨ ਗੁਰੂ ਅਰਜਨ ਦੇਵ ਤੇ ਰੱਖਣ ਵਾਲਾ ਮੀਆਂ ਮੀਰ ਇੱਕ ਮੁਸਲਮਾਨ ਕੋਲੋਂ ਤੇ ਰਖਾ ਦਿੱਤੀ। ਅੰਮ੍ਰਿਤਸਰ ਦਾ ਨਾਂ ਲੈਂਦੇ ਹੀ ਸਾਡਾ ਮਨ ਸਾਂਝੀ ਵਾਲਤਾ ਨਾਲ ਭਰ ਜਾਂਦਾ। ਜਿਸ ਧਰਮ ਮੰਦਰ ਦੀ ਨੀਂਹ ਇੱਕ ਦੂਸਰੇ ਮਜ਼ਹਬ ਵਾਲੇ ਬੰਦੇ ਕੋਲੋਂ ਰਖਾਈ ਹੋਵੇ, ਮੈਂ ਸਮਝਦਾ ਉਸ ਧਰਮ ਨੂੰ ਮੰਨਣ ਵਾਲੇ ਦੇ ਮਨ ਚ ਨਫ਼ਰਤ ਹੋ ਹੀ ਨਹੀਂ ਸਕਦੀ। ਉਹ ਤੇ ਸਾਰਿਆਂ ਦਾ ਸਾਂਝਾ ਹੋਵੇਗਾ, ਉਹ ਸਾਰਿਆਂ ਨੂੰ ਆਪਣੇ ਹਿਰਦੇ ਵਿੱਚ ਥਾਂ ਦੇ ਸਕੇਗਾ। ਉੱਥੇ ਦਾ ਇਸ਼ਨਾਨ ਬਹੁਤ ਵੱਡੀ ਮਹਾਨਤਾ ਰੱਖਦਾ। ਹਾਂ, ਪਰ ਜਿਹੜਾ ਦੂਰ ਬੈਠਾ ਉਹਦੇ ਲਈ ਵੀ ਪ੍ਰਬੰਧ ਕੀਤਾ। ਅਰਦਾਸ ਵਿੱਚ ਨਿੱਤ ਇੱਕ ਸ਼ਬਦ ਕਹਿੰਦੇ ਹੋ ਕਿ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਤੁਸੀਂ ਇੱਥੇ ਬੈਠੇ ਹੀ ਧਿਆਨ ਨਾਲ ਅੰਮ੍ਰਿਤਸਰ ਦਾ ਇਸ਼ਨਾਨ ਕਰਦੇ ਹੋ, ਧਿਆਨ ਨਾਲ ਹੀ ਹੇਮਕੁੰਡ ਸਾਹਿਬ ਦਾ ਇਸ਼ਨਾਨ ਕਰਦੇ ਹੋ, ਧਿਆਨ ਨਾਲ ਹੀ ਹਜ਼ੂਰ ਸਾਹਿਬ ਦਾ ਇਸ਼ਨਾਨ ਕਰਦੇ ਹੋ। ਮੈਂ ਸਮਝਦਾ ਸਰੀਰਕ ਇਸ਼ਨਾਨ ਨਾਲੋਂ ਧਿਆਨ ਦਾ ਇਸ਼ਨਾਨ ਬਹੁਤ ਵੱਡਾ ਇਸ਼ਨਾਨ ਹੈ। ਸਾਹਿਬਾ ਕਿੰਨਾ ਸੁੰਦਰ ਕਿਹਾ, ਮਨ ਮੈਲ ਹੈ ਸਭ ਕੁਛ ਮੈਲਾ, ਤਨ ਧੋਤਾ ਮਨ ਅੱਛਾ ਨਾ ਹੋਏ। ਮਨ ਮੈਲਾ ਰਹਿ ਜਾਏ, ਧਿਆਨ ਦਾ ਇਸ਼ਨਾਨ ਹੋਵੇ ਹੀ ਨਾ ਤੇ ਮੇਰਾ ਤਨ ਧੋਤਿਆਂ ਤੇ ਗੱਲ ਨੀ ਬਣਨੀ। ਜਲ ਕੈ ਮੱਜਨ ਜੇ ਗਤ ਹੋਵੇ, ਨਿਤ ਨਿਤ ਮੈਂਢਕ ਨਾਵੈ, ਜੈਸੇ ਮੈਂਢਕ ਤੈਸੇ ਉਹ ਨਰ ਫਿਰ ਫਿਰ ਜੋਨੀ ਆਵੈ। ਤਨ ਦਾ ਇਸ਼ਨਾਨ ਪ੍ਰੇਰਨਾ ਦੇ ਰਿਹਾ ਸੀ ਕਿ ਬਾਣੀ ਪੜ੍ਹ। ਮੇਰਾ ਵਿਸ਼ਵਾਸ ਹੈ ਗੁਰੂ ਨੇ ਸਾਡੇ ਤੇ ਬੜੀ ਮਿਹਰ ਕੀਤੀ, ਕਿਰਪਾ ਕੀਤੀ। ਉਹਨਾਂ ਨੇ ਥਾਂ ਥਾਂ ਤੇ ਤੁਹਾਨੂੰ ਅੰਮ੍ਰਿਤ ਸਰੋਵਰ ਬਣਾ ਦਿੱਤਾ, ਫਿਰ ਵੀ ਉਸ ਕੇਂਦਰੀ ਸਥਾਨ ਨੂੰ ਭੁੱਲਣਾ ਨਹੀਂ। ਉਹਨਾਂ ਨੇ ਕਿਹਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ, ਜਿਸ ਥਾਂ ਤੇ ਸਾਧ ਸੰਗਤ ਆ ਕੇ ਬੈਠੇ, ਇਹ ਬੈਕੁੰਠ ਧਾਮ ਬਣ ਗਿਆ, ਉਹ ਅੰਮ੍ਰਿਤ ਦਾ ਸੋਮਾ ਬਣ ਗਿਆ। ਤਹਾਂ ਬੈਕੁੰਠ ਜੈ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ। ਜਿੱਥੇ ਗੁਰੂ ਬਹਿ ਗਿਆ ਉਹ ਅੰਮ੍ਰਿਤ ਦਾ ਸਰੋਵਰ ਹੈ। ਕੁਛ ਪੰਕਤੀਆਂ ਤੁਹਾਡੇ ਸਾਹਮਣੇ ਕਹਾਂ ਤਾਂ ਕਿ ਗੱਲ ਬਿਲਕੁਲ ਸਪਸ਼ਟ ਹੋ ਜਾ। ਆਪਣੀਆਂ ਦਲੀਲਾਂ ਨਹੀਂ ਮੈਂ ਦੇ ਰਿਹਾ, ਬਾਣੀ ਦਾ ਵਿਚਾਰ ਤੁਹਾਡੇ ਸਾਹਮਣੇ ਰੱਖ ਰਿਹਾ। ਅੰਮ੍ਰਿਤ ਸਰ ਸਤ ਗੁਰ ਸਤ ਵਾਦੀ, ਜਿਤ ਨਾਤਾ ਕਉਆ ਹੰਸ ਹੋਏ। ਅੰਮ੍ਰਿਤ ਸਰ ਕੀ ਹੈ? ਸਤਿਗੁਰੂ। ਜੇ ਸਤਿਗੁਰੂ ਉੱਥੇ ਨਾ ਬੈਠਦੇ ਤੇ ਅੰਮ੍ਰਿਤਸਰ ਕਿੱਥੋਂ ਬਣ ਜਾਂਦਾ? ਅੰਮ੍ਰਿਤਸਰ ਤਾਂ ਬਣਿਆ ਕਿ ਗੁਰੂ ਉੱਥੇ ਜਾ ਕੇ ਬੈਠੇ ਨੇ। ਇਹਦਾ ਮਤਲਬ ਗੁਰੂ ਦੇ ਵਿੱਚੋਂ ਹੀ ਅੰਮ੍ਰਿਤਸਰ ਨਿਕਲਦਾ, ਕਿਸੇ ਥਾਂ ਦੀ ਹੋਰ ਵੱਖਰੀ ਮਹਾਨਤਾ ਨਹੀਂ। ਗੁਰੂ ਜਿਸ ਥਾਂ ਤੇ ਬੈਠਣ ਉਹ ਥਾਂ ਸੁਹਾਵਣਾ ਹੋ ਜਾਂਦਾ। ਅੰਮ੍ਰਿਤਸਰ ਸਤਿਗੁਰ ਸਤ ਵਾਦੀ, ਜਿਤ ਨਾਤਾ ਕਉਆ ਹੰਸ ਹੋਏ। ਗੁਰੂ ਸਤ ਵਾਦੀ ਹੈ ਤੇ ਅੰਮ੍ਰਿਤ ਦਾ ਸਰੋਵਰ ਹੈ। ਇਸ ਵਿੱਚ ਇਸ਼ਨਾਨ ਕੀਤੀਆਂ ਕਾਂ ਵਰਗੇ ਮਨ ਹੰਸ ਬਣ ਜਾਂਦੇ ਨੇ। ਤੇ ਸਾਖੀ ਵੀ ਹੈ ਨਾ, ਉੱਥੇ ਕਾਂ ਨਾਤੇ ਤੇ ਹੰਸ ਬਣ ਕੇ ਉੱਡਦੇ ਜਾਣ। ਦੂਸਰਾ ਇਹ ਵੀ ਪ੍ਰਭਾਵ ਲੈਣਾ ਕਿ ਸੰਗਤ ਵਿੱਚ ਕਾਵਾਂ ਵਰਗੇ ਬੰਦੇ ਆਉਂਦੇ ਨੇ, ਜਿਨ੍ਹਾਂ ਦੀ ਦ੍ਰਿਸ਼ਟੀ ਹੈ ਕਿ ਵਿਸ਼ਟਾ ਤੇ ਡਿੱਗਣਾ, ਪਰ ਜਦੋਂ ਸੰਗਤ ਵਿੱਚ ਬੈਠਦੇ ਨੇ, ਬਾਣੀ ਪੜ੍ਹਦੇ ਨੇ, ਸਤਸੰਗ ਕਰਦੇ ਨੇ, ਮਨ ਨੂੰ ਚੋਟਾਂ ਵੱਜਦੀਆਂ ਨੇ, ਫਿਰ ਹੰਸ ਵਰਗੇ ਬਣ ਕੇ ਚਲੇ ਜਾਂਦੇ ਨੇ। ਇਹ ਜੀਵਨ ਵਿੱਚ ਤਬਦੀਲੀ ਆਉਂਦੀ ਹੈ, ਘਟਨਾ ਘਟਦੀ ਹੈ। ਕੀ ਕਰਨਾ ਸਿੱਖ ਨੇ? ਜੇ ਤੇ ਅੰਮ੍ਰਿਤਸਰ ਦੇ ਨੇੜੇ ਹੈ ਨਾ, ਤੇ ਜ਼ਰੂਰ ਉੱਥੇ ਇਸ਼ਨਾਨ ਕਰੇ, ਭਾਗਾਂ ਤੋਂ ਬਗੈਰ ਨਹੀਂ ਮਿਲਦਾ। ਤੇ ਜੇ ਦੂਰ ਬੈਠਾ ਹੋਇਆ ਫਿਰ ਧਿਆਨ ਧਰੇ ਅੰਮ੍ਰਿਤਸਰ ਦਾ, ਫਿਰ ਆਵੇ ਸਾਧ ਸੰਗਤ ਵਿੱਚ, ਗੁਰੂ ਦੀ ਬਾਣੀ ਪੜ੍ਹੇ, ਨਿਤ ਨੇਮ ਕਰੇ, ਉਹਦਾ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਹੋ ਗਿਆ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੈ। ਗੁਰੂ ਦੇ ਉਪਦੇਸ਼ ਰਾਹੀਂ ਪਰਮਾਤਮਾ ਦਾ ਨਾਮ ਜਪੇ, ਕਿਲ ਵਿਖ ਪਾਪ, ਸਾਰੇ ਕੀਤੇ ਹੋਏ ਪਾਪ ਉਹਦੇ ਉਤਰ ਜਾਂਦੇ ਨੇ, ਸਾਰੇ ਦੋਖ ਲੈ ਜਾਂਦੇ ਨੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਇੱਕ ਪੰਕਤੀ ਚ ਸਾਹਿਬ ਕਹਿੰਦੇ ਨੇ ਕਿ ਚੌਥੇ ਪੈਰ ਤੇ ਨਾਮ ਜਪ ਲਿਆ ਤੇ ਸਾਰੀ ਦਿਹਾੜੀ ਕੀ ਕਰੀਏ? ਸੱਤੀ ਪੈਰੀ ਸੱਤ ਭਲਾ, ਬਈਏ ਪੜਿਆ ਪਾਸ, ਬਾਣੀ ਦੇ ਵਿਦਵਾਨਾਂ ਪਾਸ ਬਈਏ, ਬਾਕੀ ਸਮਾਂ ਵੀ ਰੱਬ ਦੀ ਯਾਦ ਵਿੱਚ, ਸਾਡਾ ਧੰਦਾ ਵੀ ਧਰਮ ਬਣੇ। ਉੱਥੇ ਪਾਪ ਪੁੰਨ ਵਿਚਾਰੀਏ, ਕੂੜੇ ਘਟੇ ਰਾਸ, ਫਿਰ ਦਿਹਾੜੀ ਵੀ ਫਿਰਦਾ ਤੁਰਦਾ ਬਾਣੀ ਪੜਦਾ ਰਹਿ। ਪੁਰਾਤਨ ਕੁਛ ਨਾਮ ਅਭਿਆਸੀ ਗੁਰਮੁਖ ਗੁਰਸਿੱਖ ਮਿਲੇ ਨੇ, ਉਹਨਾਂ ਦੀ ਸੰਗਤ ਵਿੱਚ ਥੋੜਾ ਥੋੜਾ ਟਾਈਮ ਮਿਲਿਆ ਤੇ ਮੈਂ ਹੈਰਾਨ ਹੋਇਆ। ਸੁੱਤੇ ਸਿੱਧੀ ਉਹ ਬਾਣੀ ਦੀਆਂ ਪੰਕਤੀਆਂ ਪੜੀ ਜਾਂਦੇ ਨੇ ਹਰ ਕੰਮ ਵਿੱਚ। ਖਾਣ ਲੱਗਿਆ ਵੀ ਮੂੰਹ ਨਿਕਲ ਜਾਣਾ ਕਿ ਜੇ ਪ੍ਰਸਾਦ ਸ਼ਕਤੀ ਅੰਮ੍ਰਿਤ ਖਾਏ ਤਿਸ ਠਾਕਰ ਕੋ ਰਾਖ ਮਨ ਮਾਹੇ। ਹਰ ਥਾਂ ਤੇ ਬਾਣੀ ਦੀਆਂ ਪੰਕਤੀਆਂ ਉਹਨਾਂ ਨੂੰ ਯਾਦ ਨੇ ਔਰ ਬੋਲੀ ਜਾ ਰਹੇ ਨੇ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਫਿਰ ਗੁਰਬਾਣੀ ਗਾਵੇ ਕੀਰਤਨ ਕਰੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ, ਫਿਰ ਬੈਠਦਿਆਂ ਉੱਠਦਿਆਂ ਕੰਮ ਧੰਦਾ ਕਰਦਿਆਂ ਪ੍ਰਭੂ ਦਾ ਨਾਮ ਤੇ ਆਉਂਦਾ ਰਹੇ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ। ਜੋ ਸਵਾਸਾਂ ਨਾਲ ਤੇ ਗਰਾਸਾਂ ਨਾਲ, ਕਿਤਨਾ ਸੁੰਦਰ ਖਿਆਲ ਦਿੱਤਾ ਹੈ। ਕਹਿੰਦੇ ਨੇ ਸਵਾਸ ਲੈਂਦਿਆਂ ਵੀ ਉਹਨੂੰ ਯਾਦ ਕਰੋ। ਇੱਕ ਸਵਾਸ ਜਿਹੜਾ ਆ ਰਿਹਾ ਹੈ ਬਾਹਰ ਜਾ ਰਿਹਾ, ਕੋਈ ਜ਼ਰੂਰੀ ਤੇ ਨਹੀਂ ਅੰਦਰ ਆਵੇਗਾ, ਕੋਈ ਭਰੋਸਾ ਨਹੀਂ। ਇਸੇ ਲਈ ਕਿਹਾ ਸਾਸ ਸਾਸ ਸਿਮਰੋ ਗੋਬਿੰਦ। ਜਿਹੜਾ ਸਵਾਸ ਸਵਾਸ ਨਾਲ ਤੇ ਖਾਂਦਿਆਂ ਗਰਾਸਾਂ ਨਾਲ ਵੀ ਉਸ ਨੰਕਾਰ ਦਾ ਧਿਆਨ ਰੱਖਦਾ, ਉਹ ਗੁਰਸਿੱਖ ਗੁਰੂ ਦੇ ਮਨ ਨੂੰ ਪਿਆਰਾ ਲੱਗਦਾ। ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਜਿਸ ਸਿੱਖ ਤੇ ਗੁਰੂ ਦਿਆਲ ਹੁੰਦਾ, ਮੇਰਾ ਸਵਾਮੀ ਨੰਕਾਰ ਦਿਆਲ ਹੁੰਦਾ, ਗੁਰੂ ਉਪਦੇਸ਼ ਉਸ ਨੂੰ ਦਿੰਦਾ ਅਧਿਕਾਰੀ ਨੂੰ। ਭਸਮਾਸਰ ਨੂੰ ਸ਼ਿਵਜੀ ਕੜਾ ਦੇ ਬੈਠੇ ਸਨ, ਉਹ ਕਹਿਣ ਲੱਗਾ ਸ਼ਿਵਜੀ ਨੂੰ ਹੀ ਭਸਮ ਕਰਕੇ ਵੇਖਾਂ ਪਹਿਲੋਂ ਹੁੰਦਾ ਕਿ ਨਹੀਂ ਹੁੰਦਾ, ਹੱਦ ਹੋ ਗਈ। ਜਿਸ ਨੇ ਬਖਸ਼ਿਸ਼ ਦਿੱਤੀ ਉਹਦਾ ਹੀ ਬੁਰਾ। ਗੁਰੂ ਵੇਖਦੇ ਨੇ ਉਪਦੇਸ਼ ਲੈਣ ਦੇ ਯੋਗ ਵੀ ਹੈ ਕਿ ਨਹੀਂ। ਭਾਈ ਲਹਿਣੇ ਨੂੰ 7 ਸਾਲ ਸੇਵਾ ਕਰਨ ਤੋਂ ਬਾਅਦ ਦਾਤ ਮਿਲੀ। ਗੁਰੂ ਵੇਖਦੇ ਨੇ, ਗੁਰੂ ਚੰਗੀ ਤਰ੍ਹਾਂ ਪ੍ਰੀਖਿਆ ਕਰਦੇ ਨੇ ਪੂਰਾ ਉਤਰਦਾ ਕਿ ਨਹੀਂ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਕਿੰਨਾ ਦੀ ਧੂੜ ਮੱਥੇ ਨੂੰ ਲਾਉਣ ਲਈ ਕਿਹਾ? ਕਹਿੰਦੇ ਨੇ ਜੋ ਆਪ ਜਪਦੇ ਨੇ ਤੇ ਹੋਰਨਾਂ ਨੂੰ ਜਪਾਉਂਦੇ ਨੇ। ਐਸੇ ਗੁਰਸਿੱਖਾਂ ਦੀ ਧੂੜ ਸਾਹਿਬ ਕਹਿੰਦੇ ਨੇ ਮਿਲੇ ਨੇ। ਪੌੜੀ ਦੇ ਅਰਥ ਸਰਵਣ ਕਰੋ, ਸਮਾਪਤੀ ਕਰੀਏ। ਤੱਦਾ ਧੂੜ ਪਮੀਤ ਤੇਰੇ ਜਨੂਆ, ਤਨ ਤੇਉ ਜੇ ਰੁਤ ਐ ਮਨੂਆ। ਤੱਦਾ ਅੱਖਰ ਇੱਕ ਪ੍ਰੇਰਨਾ ਦੇ ਰਿਹਾ, ਕਹਿੰਦੇ ਨੇ ਇਹ ਤੱਦਾ ਸਾਨੂੰ ਕਹਿ ਰਿਹਾ, ਹੇ ਨੰਕਾਰ ਤੇਰੇ ਬੰਦਿਆਂ ਦੀ, ਤੇਰੇ ਭਗਤਾਂ ਦੀ, ਜਨਾਂ ਦੀ ਚਰਨ ਧੂੜ ਪਮੀਤ ਹੈ ਤੇ ਧਨ ਨੇ ਉਹ ਚਰਨ ਧੂੜ ਮੰਗਣ ਲਈ ਜਿਨ੍ਹਾਂ ਦੀ ਰੁਚੀ ਹੈ। ਤਨ ਵੀ ਬਾਸ਼ੇ ਸੁਰਗ ਨਿਆਸ਼ੇ ਅਤ ਪ੍ਰੇ ਪ੍ਰੀਤ ਸਾਧ ਰਚ ਜਾ ਰਚ। ਉਹਨਾਂ ਨੂੰ ਆਖੀਏ ਨਾ ਧਨ ਚਾਹੀਦਾ ਕਿ ਧੂੜ? ਉਹ ਕਹਿੰਦੇ ਨੇ ਧੂੜ ਚਾਹੀਦੀ। ਧੂੜ ਮਿਲ ਗਈ ਤੇ ਧਨ ਸਫਲ ਹੋ ਜਾਏਗਾ, ਤੋ ਚਰਨ ਧੂੜ ਨਾ ਮਿਲੀ ਤੇ ਧਨ ਦੁਖਦਾਈ ਹੋਵੇਗਾ। ਧਨ ਵੀ ਨਹੀਂ ਚਾਹੁੰਦੇ, ਸੁਰਗ ਵੀ ਨਹੀਂ ਚਾਹੁੰਦੇ, ਉਹ ਕੀ ਚਾਹੁੰਦੇ ਨੇ? ਕਹਿੰਦੇ ਨੇ ਗੁਰਮੁਖਾਂ ਦੀ ਚਰਨ ਧੂੜ ਨਾਲ ਉਹਨਾਂ ਨੂੰ ਬੜਾ ਪਿਆਰ ਬਣਿਆ। ਤੰਦੇ ਕਹਾਂ ਵਿਆਪੈ ਤਾਹੂੰ, ਜੋ ਏਕ ਛਾੜੇ ਅਨਕਤੇ ਨਾ ਜਾਓ। ਉਹਨਾਂ ਤੇ ਧੰਦਾ ਕਿਵੇਂ ਜ਼ੋਰ ਪਾ ਸਕਦਾ ਜੋ ਇੱਕ ਨੂੰ ਛੱਡ ਕੇ ਦੂਸਰੇ ਪਾਸੇ ਜਾਂਦੇ ਹੀ ਨਹੀਂ। ਜੰਗ ਕਹਿਏ ਦਿਓ ਪ੍ਰਭ ਨਾਨ, ਜੰਗ ਕਹਿਏ ਦਿਓ ਪ੍ਰਭ ਨਾਮ, ਨਾਨਕ ਸਾਧ ਪੂਰਨ ਭਗਵਾਨ। ਸਮਾਪਤੀ ਇੱਥੇ ਇੱਕ ਬੇਨਤੀ ਕਰਕੇ, ਜਿਸ ਤੇ ਹਿਰਦੇ ਵਿੱਚ ਪ੍ਰਭੂ ਨੇ ਆਪਣਾ ਨਾਮ ਦੇ ਦਿੱਤਾ। ਕਹਿੰਦੇ ਨੇ ਜਿਹਨੂੰ ਮਿਲਿਆ ਰੱਬ ਯਾਦ ਆ, ਜਿਸ ਤੇ ਹਿਰਦੇ ਵਿੱਚ ਨਾਮ ਵਸਿਆ ਉਹ ਭਗਵਾਨ ਦਾ ਸਾਧੂ ਹੈ, ਉਹ ਹੈ ਅਸਲ ਸੰਤ। ਜਿਸ ਦੀ ਚਰਨ ਧੂੜ ਵੀ ਪਵਿੱਤਰ ਹੋਈ ਹੋਵੇ, ਖਾਕ ਨੂੰ ਜਿੱਥੇ ਪੈਰ ਲੱਗਣ ਉਹ ਖਾਕ ਹੀ ਪਵਿੱਤਰ ਹੋ ਜਾਵੇ। ਗੁਰਦੇਵ ਜੀ ਕਹਿੰਦੇ ਨੇ ਐਸੀ ਚਰਨ ਧੂੜ ਨਿਸਤਾਰਾ ਕਰਦੀ ਹੈ। ਜਦੋਂ ਚਰਨ ਧੂੜ ਮੱਥੇ ਨੂੰ ਲਾਈਏ ਹੰਕਾਰ ਮੁੱਕ ਜਾਂਦਾ, ਹਉਮੈ ਚਲੀ ਜਾਂਦੀ ਹੈ, ਨਿਮਰਤਾ ਆ ਜਾਂਦੀ ਹੈ, ਫਿਰ ਨਾਮ ਦਾ ਵਾਸਾ ਹਿਰਦੇ ਵਿੱਚ ਟਿਕਦਾ। ਸਮਾਪਤੀ ਇੱਥੇ। ਭੁੱਲਾਂ ਦੀ ਖਿਮਾ, ਗੁਰੂ ਪਾਤਸ਼ਾਹ ਦੀ ਮੱਤ ਅਨੁਸਾਰ ਕੋਈ ਸੁਣਿਆ ਹੋਵੇ ਜ਼ਰੂਰ ਹਿਰਦੇ 'ਚ ਧਾਰਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।